ਕੌਂਟੇ ਤੋਂ ਕੂਚ ਪਿੱਛੇ ਅਸੀਂ ਭੰਗਾਣੀ ਦੇ ਜੁੱਤ ਦਾ ਹਾਲ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਦਾ ਹਾਲ ਪੜ ਸੁਣ ਆਏ ਹਾਂ। ਉਸ ਸਮੇਂ ਇਸ ਹੋਈ ਜਿੱਤ ਦਾ ਪਤਾ ਸਾਨੂੰ ਉਸ ਵੇਲੇ ਦੇ ਇਕ ਲੇਖਕ ਜਿਸ ਦਾ ਨਾਂ ਸਤਿਗੁਰ ਜੀ ਦੇ ਹਜੂਰੀ ਕਵੀਆਂ ਵਿਚ ਹੈ ਦਾ ਲਿਖਿਆ ਮਿਲਦਾ ਹੈ, ਜੋ ਇਸ ਤਰ੍ਹਾਂ ਹੈ। ਸਵਈਆ ਜੀਤ ਸੰਗਰਾਮ ਆਨੰਦ ਮੰਗਲ ਭਇਓ ਆਣ ਗੋਬਿੰਦ ਗੁਣ ਸਭਨ ਗਾਏ ਧਨ ਹੋ ਧਨ ਪ੍ਰਭ ਨਾਮ ਤੁਮਰੋ ਲਿਓ ਦੁਸ਼ਟ ਕੋ ਜੀਤ ਡੰਕਾ ਬਜਾਏ ਜੀਤ ਅਜੀਤ ਅਪੀਤ ਜੋਧਾ ਬੜੇ ਤੋਹੇ ਇਕ ਦਿਸ ਤੇ ਸਭੇ ਕਾਏ ਪਈ ਜੈਕਾਰ ਤ੍ਰਈ ਲੋਕ ਚੌਦਾ ਪਵਨ ਜੀਤ ਕੇ ਸਿੰਘ ਗੋਬਿੰਦ ਆਏ। ਇਹ ਲੇਖ ਕਵੀ ਸੈਨਾਪਤ ਦਾ ਹੈ। ਇਹ ਕਵੀ ਜੀ ਗੁਰੂ ਜੀ ਦੇ ਸਮੇਂ ਹੋਏ ਹਨ ਤੇ ਸਤਿਗੁਰੂ ਜੀ ਦੇ ਦਰਬਾਰ ਦੇ 52 ਕਵੀਆਂ ਵਿਚੋਂ ਸਨ। ਫੇਰ ਦੇਖੋ ਬਚਿੱਤਰ ਨਾਟਕ, ਜੋ ਸਤਿਗੁਰੂ ਜੀ ਦੀ ਆਪਣੀ ਰਚਨਾ ਹੈ। ਉਸ ਵਿਚ ਗੁਰੂ ਜੀ ਨੇ ਆਪ ਫਤਿਹ ਦਾ ਹਾਲ ਲਿਖਿਆ ਹੈ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਹੁਣ ਸੁਣੋ ਅੱਗੇ ਦਾ ਹਾਲ। ਪੌਂਟੇ ਵਿਚ ਹੁਣ ਸੁਖ ਸੀ, ਸ਼ਹੀਦ ਹੋਏ ਸਿੰਘਾਂ ਤੇ ਜਥੇਦਾਰਾਂ ਦੇ ਚਲੇ ਜਾਣ ਦਾ ਸ਼ੌਕ ਵੀ ਸੀ, ਪਰ ਫਤਿਹ ਹੋਣ ਦਾ ਚਾਉ ਇਤਨਾ ਸੀ ਕਿ ਉਹ ਸ਼ੌਕ ਵਿਚੇ ਗੁੰਮ ਹੋ ਰਿਹਾ ਸੀ। ਸਿੱਖ ਸੈਨਾ ਦੇ ਦਿਲ ਵਧੇ ਹੋਏ ਸਨ, ਉਨ੍ਹਾਂ ਦੇ ਮਨਾਂ ਵਿਚ ਜੋਸ਼ ਉਠਦੇ ਸਨ ਕਿ ਹੁਣ ਆਪਣਾ ਸਾਰਾ ਦਲ ਮੇਲ ਕੇ ਫਤਿਹ ਸ਼ਾਹ ਤੇ ਜਾ ਪਈਏ ਤੇ ਉਸ ਨੂੰ ਫਤਿਹ ਕਰਕੇ ਹੋਰਨਾਂ ਦੇ ਹੱਲੇ ਕਰਕੇ ਦੇਸ਼ ਜਿੱਤਦੇ ਚੱਲੀਏ। ਪਰ ਸਤਿਗੁਰ ਜੀ ਨੇ ਰੋਕਿਆ ਤੇ ਸਾਰੇ ਆਪ ਜੀ ਦੀ ਆਗਿਆ ਮੰਨ ਕੇ ਰੁਕ ਗਏ। ਫੇਰ ਵੀ ਉਨ੍ਹਾਂ ਦਾ ਚਾਉ ਉਛਲਦਾ ਸੀ। ਉਸ ਚਾਉ ਨੂੰ ਹੋਰ ਰੋਕਣ ਦੀ ਥਾਂ ਕਿਸੇ ਕਾਰੇ ਲਾਉਣਾ ਠੀਕ ਜਾਣਿਆ ਗਿਆ, ਅਰਥਾਤ ਵਿਚਾਰਿਆ ਗਿਆ ਕਿ ਕਿਸੇ ਹੋਰ ਕੰਮ ਤੇ ਸੈਨਾ ਨੂੰ ਹਾਲੇ ਲਾਇਆ ਜਾਵੇ। ਸੋ ਆਨੰਦਪੁਰ ਪਹੁੰਚ ਕੇ ਉਸ ਨੂੰ ਪੱਕਾ ਕਰਨ ਤੇ ਆਬਾਦ ਕਰਨ ਵੱਲ ਸੈਨਾ ਦਾ ਰੁਖ ਪ੍ਰੇਰ ਕੇ ਪੌਂਟੇ ਤੋਂ ਕੂਚ ਦਾ ਸਮਾਨ ਕਰ ਦਿੱਤਾ। ਸਤਿਗੁਰ ਜੀ ਨੇ ਆਪ ਵੀ ਲਿਖਿਆ ਹੈ, ਜੁੱਧ ਜੀਤ ਆਏ ਜਬੇ ਟਿਕੇ ਨਾ ਤਿਲਪੁਰ ਪਾਵ, ਅਰਥਾਤ ਜਦ ਜੁੱਧ ਜਿੱਤ ਕੇ ਆਏ ਤਾਂ ਉਨ੍ਹਾਂ ਭਾਵ ਜਿੱਤ ਕੇ ਆਏ ਵਿਜੇ ਸਿੰਘਾਂ ਦੇ ਪੈਰ ਉਥੇ ਨਹੀਂ ਸਨ ਟਿਕਦੇ। ਸੋ ਪੌਂਟੇ ਤੋਂ ਤਿਆਰੀ ਹੋ ਗਈ, ਮਾਲ ਅਸਬਾਬ ਨੂੰ ਲੈ ਚੱਲਣ ਲਈ ਊਟ ਗੱਡੇ ਖੱਚਰਾਂ ਬੈਲ ਆਦਿ ਇਕੱਠੇ ਕੀਤੇ ਗਏ। ਸਭ ਤੋਂ ਪਹਿਲਾਂ ਕੰਮ ਜ਼ਖਮੀਆਂ ਦੇ ਸੁੱਖ ਤੇ ਸਮਾਨ ਦਾ ਸੀ, ਜੋ ਬੜੇ ਆਰਾਮ ਨਾਲ ਤੋਰੇ ਗਏ। ਉਨ੍ਹਾਂ ਦੇ ਨਾਲ ਵੈਦ ਤੇ ਹਕੀਮ ਵੀ ਸਨ ਤਾਂ ਜੋ ਰਾਹ ਵਿਚ ਕੋਈ ਉਨ੍ਹਾਂ ਨੂੰ ਔਖ ਨਾ ਹੋਵੇ। ਇਉਂ ਸਾਰੀ ਤਿਆਰੀ ਹੋ ਕੇ ਕੂਚ ਹੋ ਗਈ। ਪਹਿਲਾ ਡੇਰਾ ਲਾਹੜਪੁਰ। ਕੂਚ ਕਰਕੇ ਪਹਿਲਾ ਡੇਰਾ ਪੌਂਟੇ ਤੋਂ ਥੋੜੀ ਹੀ ਦੂਰ ਕੀਤਾ, ਇਸ ਲਈ ਕਿ ਜਿਸ ਸ਼ਹਿਰ ਦੀ ਸਫ਼ਰ ਵਿਚ ਲੋੜ ਪਾਸੇ ਉਹ ਪੌਂਟੇ ਤੋਂ ਜਾਂ ਹੋਰ ਗਿਰਾਵਾਂ ਤੋਂ ਪੂਰੀ ਕਰ ਲਈ ਜਾਵੇ। ਇਥੋਂ ਤੁਰ ਕੇ ਜਿਸ ਥਾਂ ਜਾ ਕੇ ਕੁਛ ਦਿਨ ਟਿਕੇ ਸਨ ਉਸ ਦਾ ਨਾਂ ਲਾਹੜਪੁਰ ਲਿਖਿਆ ਹੈ। ਇਸ ਲਾਹੜਪੁਰ ਪਿੰਡ ਦੇ ਨੇੜੇ ਆ ਕੇ ਸਤਿਗੁਰੂ ਜੀ ਨੇ ਡੇਰਾ ਪਾ ਦਿੱਤਾ ਤੇ ਸੈਰ ਸ਼ਿਕਾਰ ਕਰਦੇ ਰਹੇ। ਇਥੇ ਪਾਤਸ਼ਾਹ ਸਿਕੰਦਰ ਲੋਧੀ ਦੀ ਸ਼ਿਕਾਰਗਾਹ ਸੀ। ਸਿਕੰਦਰ ਲੋਧੀ ਹਿੰਦੁਸਤਾਨ ਦਾ ਪਠਾਨ ਪਾਤਸ਼ਾਹ ਹੋਇਆ ਹੈ। ਉਹ ਇਥੇ ਆ ਕੇ ਟਿਕਿਆ ਤੇ ਸ਼ਿਕਾਰ ਖੇਡਿਆ ਕਰਦਾ ਸੀ। ਸ਼ਿਕਾਰ ਖੇਡਣ ਵਾਲੀ ਥਾਂ ਨੂੰ ਸ਼ਿਕਾਰਗਾਹ ਆਖਦੇ ਹਨ। ਇਕ ਹੋਰ ਮੁਖਲਸ ਖਾਂ ਨਾਮੇ ਅਹੁਦੇਦਾਰ, ਜੋ ਮੁਗਲ ਪਾਤਸ਼ਾਹ ਸ਼ਾਹਜਹਾਨ ਦੇ ਸਮੇਂ ਇਕ ਵੱਡਾ ਅਹੁਦੇਦਾਰ ਹੋਇਆ ਹੈ, ਨੇ ਇਥੇ ਆ ਕੇ ਪਹਾੜੀ ਉਤੇ ਇਕ ਕਿਲਾ ਬਣਾਇਆ ਸੀ। ਉਸ ਨੂੰ ਮੁਖਲ ਸਗੜ ਕਹਿੰਦੇ ਸਨ। ਇਸ ਕਿਲੇ ਤੋਂ ਮਗਰੋਂ ਕਬਜ਼ਾ ਕਰਕੇ ਬਾਬੇ ਬੰਦੇ ਨੇ ਇਸ ਨੂੰ ਲੋਹਗੜ ਬਣਾਇਆ ਤੇ ਆਪ ਬਾਬਾ ਇਥੇ ਹੀ ਰਿਹਾ ਕਰਦੇ ਸੀ, ਪਾਤਸ਼ਾਹੀ ਦਲਾਂ ਦੇ ਮੁਕਾਬਲੇ ਕਰਦਾ ਰਿਹਾ ਸੀ। ਇਸ ਤੋਂ ਕੋਕੂ ਦੀ ਵਿੱਥ ਤੇ ਇਕ ਪਿੰਡ ਹੈ ਜਿਸ ਦਾ ਨਾਮ ਹੁਣ ਟੁੱਟਾ ਹੈ। ਇਸ ਪਿੰਡ ਦੇ ਰੰਗੜਾਂ ਨੇ ਸਤਿਗੁਰਾਂ ਦੀ ਭਾਰ ਬਹਾਦਰੀ ਤੇ ਊਠ ਚੁਰਾ ਲਏ ਸਨ। ਅਰਥਾਤ ਜਿਨ੍ਹਾਂ ਊਠਾਂ ਤੇ ਅਸਬਾਬ ਲੱਦੇ ਹੋਏ ਸਨ ਉਹ ਲੱਦੇ ਲਦਾਏ ਹੀ ਚੋਰੀ ਕਰਕੇ ਛੁਪਾ ਲਏ ਸਨ। ਭਾਲ ਕਰਨ ਤੇ ਪਿੰਡ ਦੇ ਲੋਕਾਂ ਨੇ ਦੱਸਿਆ ਨਾ, ਪਤਾ ਤਾਂ ਸਭ ਨੂੰ ਸੀ ਪਰ ਦੱਸਿਆ ਕਿਸੇ ਵੀ ਨਾ ਕਿ ਊਠ ਚੋਰੀ ਕੀਤੇ ਗਏ ਸਾਡੇ ਪਿੰਡ ਵਿਚ ਹੀ ਹਨ। ਇਹ ਗੱਲ ਲੁਕ ਨਾ ਸਕੀ, ਪਤਾ ਲੱਗ ਜਾਣ ਤੇ ਚੋਰ ਫੜੇ ਗਏ। ਸਤਿਗੁਰ ਜੀ ਨੇ ਪਿੰਡ ਨੂੰ ਕਿਹਾ ਕਿ ਇਹ ਤਾਂ ਟੋਟਾ ਹੈ, ਹੁਣ ਤੱਕ ਉਸ ਨੂੰ ਲੋਕੀ ਟੋਟਾ ਆਖਦੇ ਹਨ। ਪਹਿਲਾਂ ਤਾਂ ਉਸ ਦਾ ਨਾਂ ਲਾਹਾ ਸੀ। ਇਹ ਵੀ ਲਿਖਿਆ ਹੈ ਕਿ ਸਤਿਗੁਰ ਜੀ ਇਸੇ ਇਥੇ ਦਸ ਬਾਰਾਂ ਦਿਨ ਠਹਿਰੇ ਸਨ, ਇਸ ਕਰਕੇ ਕਿ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਸੁਨੇਹੇ ਆਉਂਦੇ ਸਨ ਕਿ ਮੈਂ ਆ ਕੇ ਦਰਸ਼ਨ ਕਰਨੇ ਚਾਹੁੰਦਾ ਹਾਂ। ਬੁੱਧੂ ਸ਼ਾਹ ਵੀ ਸਡੌਰੇ ਤੋਂ ਇਥੇ ਆ ਕੇ ਫੇਰ ਮਿਲਿਆ ਸੀ ਤੇ ਆਪ ਜੀ ਦੇ ਸਤਸੰਗ ਵਿਚ ਸੁਖੀ ਹੁੰਦਾ ਰਿਹਾ ਸੀ। ਇਥੇ ਦੀਵਾਨ ਸਜਦੇ ਰਹੇ, ਸੰਗਤਾਂ ਹਾਜ਼ਰ ਹੁੰਦੀਆਂ ਤੇ ਲਾਹੇ ਲੈਂਦੀਆਂ ਰਹੀਆਂ। ਜਦ ਸਤਿਗੁਰੂ ਜੀ ਨੇ ਇਥੇ ਕੁਝ ਠਹਿਰਨ ਦੀ ਠਾਣ ਲਈ ਸੀ ਤਾਂ ਆਪ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਆਗਿਆ ਕੀਤੀ ਸੀ ਕਿ ਸਾਰਾ ਡੇਰਾ ਤੇ ਵਹੀਰ ਲੈ ਕੇ ਅੱਗੇ ਨੂੰ ਟੁਰ ਪਵੋ ਤੇ ਸੈਨਾ ਵੀ ਨਾਲ ਕੂਚ ਕਰੇ। ਜੰਗ ਵਿਚ ਹੋਏ ਫਟਣਾ ਦਾ ਖਾਸ ਧਿਆਨ ਰੱਖਣਾ ਤੇ ਮੰਜ਼ਲਾਂ ਛੋਟੀਆਂ ਕਰਨੀਆਂ ਅਰਥਾਤ ਥੋੜੇ ਥੋੜੇ ਪੈਂਡੇ ਮਗਰੋਂ ਡੇਰੇ ਪਾ ਕੇ ਆਰਾਮ ਕਰਦੇ ਜਾਣਾ ਤਾਂ ਜੋ ਬਿਮਾਰਾਂ ਨੂੰ ਖੇਚਲਾਂ ਨਾ ਹੋਣ। ਸਾਹਿਬਾਂ ਨੇ ਆਪਣੇ ਪਾਸ ਚੋਣਵੇ ਵੀਰ ਬਹਾਦਰ ਸਿਪਾਹੀ ਤੇ ਹੁੱਦੇਦਾਰ ਤੇ ਕੁਝ ਸਿਆਣੇ ਪੁਰਖ ਅਤੇ ਰਣਜੀਤ ਨਗਾਰਾ ਰੱਖ ਲਏ ਤਾਂ ਜੋ ਸਤਿਗੁਰੂ ਜੀ ਜਿੱਥੇ ਡੇਰਾ ਪਾਉਣ ਇਹ ਸੂਰਮੇ ਨਾਲ ਟਿਕਣ ਤੇ ਡੇਰੇ ਦੀ ਰਾਖੀ ਕਰਨ। ਇਉਂ ਕਰਕੇ ਹੋਰ ਸਭ ਨੂੰ ਅੱਗੇ ਟੋਰ ਦਿੱਤਾ। ਟਾਬਰਾ 13ਵੇਂ ਦਿਨ ਜਦ ਦੀਵਾਨ ਹੋ ਚੁੱਕਾ ਤਾਂ ਸਤਿਗੁਰੂ ਜੀ ਨੇ ਕੁਝ ਆਕਾਸ਼ ਵੱਲ ਤੱਕਿਆ ਤੇ ਫਿਰ ਉੱਤਰ ਪੱਛੋਂ ਵੱਲ ਦੇਖਿਆ। ਇਉਂ ਜਾਪਦਾ ਸੀ ਜੇ ਕੁਦਿਸ਼ਾ ਦੀ ਕੋਰੀ ਪੋਥੀ ਵਿਚ ਕੋਈ ਅੱਖਰ ਵਾਚ ਰਹੇ ਹਨ। ਫੇਰ ਕੁਝ ਸੱਜਲ ਨੇਤਰ ਹੋ ਕੇ ਬਹੁਤ ਚਿਰ ਮੁੰਦੇ ਨੈਣਾ ਵਿਚ ਅਡੋਲ ਲੱਗੀ ਹੋਈ ਸਮਾਧੀ ਵਿਚ ਮਗਨ ਬੈਠੇ ਰਹੇ ਅਰਥਾਤ ਅੰਦਰੋਂ ਵਾਹਿਗੁਰੂ ਜੀ ਨਾਲ ਜੁੜੇ ਹੋਏ ਟਿਕੇ ਰਹੇ। ਜਦੋਂ ਉੱਠੇ ਤਦ ਆਗਿਆ ਦਿੱਤੀ ਕਿ ਸਵੇਰੇ ਕੂਚ ਹੋ ਜਾਏ। ਜਦ ਰਸਤੇ ਦੇ ਆਗੂਏ ਨੇ ਰਸਤੇ ਦਾ ਵੇਰਵਾ ਪੁੱਛਿਆ ਤਾਂ ਆਗਿਆ ਹੋਈ ਕਿ ਰਾਮਗੜੀਏ ਦੇ ਰਾਜ ਵਿਚ ਟਾਬਰੇ ਦੇ ਲਾਗ ਦੀ ਚੱਲ ਨਿਕਲੋ ਤੇ ਟਾਬਰੇ ਪਹਿਲਾ ਡੇਰਾ ਕਰੋ। ਅਗਲੇ ਮੁਕਾਮ ਲਈ ਕਿਹਾ ਕਿ ਜਿੱਥੇ ਕਰਤਾ ਪੁਰਖ ਦੀ ਰਜਾਈ ਹੋਵੇਗੀ ਮੁਕਾਮ ਹੋ ਜਾਏਗਾ। ਅਗਲੀ ਸਵੇਰ ਟੋਟੇ ਤੋਂ ਕੂਚ ਹੋ ਗਈ। ਚੋਜੀ ਸਤਿਗੁਰ ਜੀ ਜੋ ਆਤਮ ਹੁਲਾਸ ਨਾਲ ਦਮ ਪਦਮ ਖੇੜੇ ਰਹਿੰਦੇ ਹਨ ਇਕ ਘੋੜੇ ਤੇ ਚੜੇ ਜਾ ਰਹੇ ਹਨ। ਨਾਲ ਕੁਝ ਸਿੰਘ ਹਨ, ਬਾਕੀ ਆਪਣੇ ਨਾਲ ਰੱਖੀ ਸੈਨਾ ਤੇ ਸਮਾਨ ਅਰਥਾਤ ਮਾਲ ਅਸਬਾਬ ਮਗਰ ਆ ਰਿਹਾ ਹੈ। ਰਸਤੇ ਵਿਚ ਇਕ ਥਾਂ ਇਕ ਬ੍ਰਾਹਮਣ ਸੂਰਜ ਵੱਲ ਧਿਆਨ ਜੋੜੀ ਮੱਥੇ ਟੇਕਦਾ ਦਿਸਿਆ। ਸਤਿਗੁਰ ਹੱਸੇ ਤੇ ਫਰਮਾਇਆ, ਕਰਤਾ ਪੁਰਖ ਨੇ ਸਭ ਸਮਾਨ ਮਨੁੱਖ ਦੇ ਵਾਸਤੇ ਰਚੇ ਹਨ। ਧੁੱਪ, ਚਾਨਣ, ਹਵਾ, ਪਾਣੀ, ਪ੍ਰਿਥਵੀ, ਆਕਾਸ਼ ਸਾਰੇ ਇਸ ਦੇ ਆਰਾਮ ਲਈ ਹਨ। ਇਸ ਨੂੰ ਧਰਤੀ ਦੀ ਸਰਦਾਰੀ ਦੇ ਕੇ ਸਾਰੀ ਹੋਰ ਰਚਨਾ ਨੂੰ ਇਸ ਦਾ ਸੁਖਦਾਈ ਬਣਾਇਆ ਹੈ। ਪਰ ਵੇਖੋ, ਆਦਮੀ ਆਪਣੀ ਸਰਦਾਰੀ ਭੁੱਲ ਗਿਆ ਹੈ। ਇਸ ਦੀ ਸਰਦਾਰੀ ਕਰਤਾ ਪੁਰਖ ਦੀ ਸੇਵਾ ਤੇ ਪ੍ਰੇਮ ਵਿਚ ਸੀ। ਇਸ ਨੇ ਕਰਤਾ ਪੁਰਖ ਤੋਂ ਮੂੰਹ ਮੋੜ ਕੇ ਕੀਤੀ ਹੋਈ ਨਾਲ ਨਿਹੋਂ ਲਾ ਲਿਆ ਹੈ। ਇਹ ਕਰਤਾਰ ਦੀਆਂ ਕੀਤੀਆਂ ਹੋਈਆਂ ਨੂੰ ਕਰਤਾ ਜਾਣਨ ਲੱਗ ਪਿਆ ਹੈ। ਜਿਨ੍ਹਾਂ ਪਾਸੋਂ ਨਿਰਭੈ ਹੋ ਕੇ ਇਸਨੇ ਸੁਖ ਲੈਣੇ ਸਨ ਉਨ੍ਹਾਂ ਤੋਂ ਡਰਦਾ ਤੇ ਭੈ ਧਾਰਦਾ ਹੈ। ਆਪਣੇ ਸਰੀਰ, ਅੰਗਾਂ, ਇੰਦਰੀਆਂ ਦੇ ਮਨ ਦਾ ਮਾਲਕ ਹੋ ਕੇ ਇਸ ਘਰ ਦੇ ਰਾਜ ਵਿਚ ਮਾਲਕੀ ਭੁਲਾਈ ਬੈਠਾ ਹੈ। ਇਸ ਸ੍ਰਿਸ਼ਟੀ ਵਿਚ ਹਰ ਬਲਵਾਨ ਸ਼ੈ ਤੋਂ ਭੈ ਖਾਂਦਾ ਹੈ ਤੇ ਹਰ ਮੋਹ ਲੈਣ ਵਾਲੀ ਸ਼ੈ ਦੇ ਮਗਰ ਲੋਭੀ ਹੋਇਆ ਨੱਠਾ ਫਿਰਦਾ ਹੈ। ਇਹ ਨਿਤਾਣਾ ਹੋ ਗਿਆ ਹੈ। ਜੇ ਇਹ ਕਰਤਾਰ ਨੂੰ ਪਛਾਣੇ, ਇਸ ਦੇ ਪਿਆਰ ਵਿਚ ਰਹੇ ਤਦ ਉਸ ਦੀ ਓਟ ਦੇ ਰੰਗ ਵਿਚ ਬਲਵਾਨ ਹੋ ਕੇ ਸਾਰੀ ਧਰਤੀ ਪਰ ਆਪ ਨੂੰ ਸਰਦਾਰ ਪਛਾਣੇਗਾ। ਦੇਖੋ, ਉਹ ਬ੍ਰਾਹਮਣ ਸੂਰਜ ਤੋਂ ਥਰ ਥਰ ਕੰਬ ਰਿਹਾ ਹੈ ਤੇ ਉਸ ਦੇ ਅੱਗੇ ਨੱਕ ਰਗੜ ਰਿਹਾ ਹੈ, ਪਰ ਅਸਲ ਵਿਚ ਸੂਰਜ ਵਾਹਿਗੁਰੂ ਦੇ ਭੈ ਵਿਚ ਹੈ। ਜੇ ਅਸੀਂ ਦਿਲੋਂ ਮਨੋ ਵਾਹਿਗੁਰੂ ਦੀ ਚਰਨ ਸ਼ਰਨ ਵਸੀਏ ਤਾਂ ਸੂਰਜ ਦਾ ਭੈ ਕਿਉਂ ਮੰਨੀਏ? ਚਾਹੀਦਾ ਇਹ ਸੀ ਕਿ ਇਹ ਬ੍ਰਾਹਮਣ ਸੂਰਜ ਨੂੰ ਕਹੇ ਕਿ ਇਹ ਪ੍ਰਕਾਸ਼ ਪੁੰਜ ਤੇਰੇ ਵਿਚੋਂ ਚਾਨਣਾ ਨਿੱਘ ਤੇ ਬਿਜਲੀ ਦੀ ਸ਼ਕਤੀ ਹੈ, ਉਸ ਵਿਚੋਂ ਮੇਰੇ ਸਰੀਰ ਦੇ ਅੰਗਾਂ ਨੂੰ ਚਾਨਣਾ ਨਿੱਘ ਆਦਿ ਦੇ ਤਾਂ ਜੋ ਮੇਰਾ ਸਰੀਰ ਕੰਮ ਦੇਣ ਵਾਲਾ ਮੇਰਾ ਸੇਵਕ ਰਹੇ। ਸਤਿਗੁਰ ਜੀ ਦਾ ਆਪਣਾ ਫੁਰਮਾਨ ਹੈ, ਕਈ ਮੂੜ ਪੱਤਰ ਪੂਜਾ ਕਰੰਤ, ਕਈ ਸਿੱਧ ਸਾਧ ਸੂਰਜ ਸੇਵੰਤ, ਕਈ ਪਲਟ ਸੂਰਜ ਸਿਸਤਾ ਕਰਾਏ, ਪ੍ਰਭੂ ਏਕ ਰੂਪ ਦੁਆ ਕਹਿ ਲਿਖਾਏ। ਸ੍ਰੀ ਗੁਰੂ ਜੀ ਟਾਬਰੇ ਪਹੁੰਚੇ, ਅੱਗੇ ਡੇਰੇ ਦਾ ਸਮਾਨ ਕੋਈ ਨਹੀਂ ਸੀ, ਪਰ ਸ੍ਰੀ ਗੁਰੂ ਜੀ ਨੇ ਦੱਸਿਆ ਕਿ ਸਾਡੇ ਵਾਸਤੇ ਸਭ ਸਮਾਨ ਕੁਦਰਤ ਅੱਗੇ ਤਿਆਰ ਕਰੇਗੀ, ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਸਾਡੇ ਲਈ ਮਾਲਕ ਨੂੰ ਹਰ ਵੇਲੇ ਚੇਤੇ ਕਰਨ ਦੀ ਲੋੜ ਹੈ ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ ਅਰਥਾਤ ਤੁਸੀਂ ਚਿੰਤਾ ਨਾ ਕਰੋ, ਤੁਹਾਡੇ ਸਾਰੇ ਫਿਕਰ ਉਸ ਵਾਹਿਗੁਰੂ ਨੂੰ ਆਪ ਹਨ। ਜਦ ਅਸੀਂ ਮਾਲਕ ਦੇ ਹੋ ਜਾਂਦੇ ਹਾਂ ਤਦ ਮਾਲਕ ਆਪੇ ਸਾਡਾ ਸਭ ਕੁਝ ਸਵਾਰਦਾ ਹੈ। ਸੋਈਓ ਗੱਲ ਹੋਈ, ਜਦ ਟਾਬਰੇ ਪਹੁੰਚੇ ਤਦ ਕੀ ਜੱਠਾ ਕਿ ਉਤਾਰੇ ਲਈ ਮੈਦਾਨ ਸਾਫ ਸੀ, ਸੈਨਾ ਲਈ ਤੰਬੂ, ਲੰਗਰ, ਘੋੜਿਆਂ ਲਈ ਘਾਸ ਤੇ ਹੋਰ ਸਭ ਕੁਝ ਤਿਆਰ ਸੀ। ਗੱਲ ਇਹ ਸੀ ਕਿ ਸਤਿਗੁਰੂ ਜੀ ਦੇ ਆਉਣ ਦੀ ਖ਼ਬਰ ਰਾਓ ਨੂੰ ਪਹਿਲੇ ਲੱਗ ਚੁੱਕੀ ਸੀ, ਉਸਨੇ ਸਭ ਤਿਆਰੀ ਕਰਾ ਛੱਡੀ ਸੀ। ਸਤਿਗੁਰੂ ਜੀ ਆਏ ਤਾਂ ਰਾਓ ਨੇ ਦਰਸ਼ਨ ਕੀਤੇ, ਮੱਥਾ ਟੇਕਿਆ, ਤਲਵਾਰ ਚਰਨਾਂ ਵਿਚ ਪੇਸ਼ ਕੀਤੀ, ਭਾਵ ਅਦਬ ਤੇ ਪਿਆਰ ਨਾਲ ਅੱਗੇ ਧਰੀ, ਇਕ ਘੋੜੀ ਤੇ 500 ਰੁਪਏ ਭੇਟਾ ਕੀਤਾ ਅਤੇ ਪਹਾੜੀ ਕੰਬਲ ਜਿਨ੍ਹਾਂ ਨੂੰ ਗੁਦਮੇ ਆਖਦੇ ਹਨ ਬਹੁਤ ਸਾਰੇ ਭੇਟਾ ਕੀਤੇ। ਸ੍ਰੀ ਗੁਰੂ ਜੀ ਨੇ ਇਕ ਪੇਸ਼ ਕਬ ਚ ਰਾਓ ਨੂੰ ਬਖਸ਼ੀ ਤੇ ਵਾਰ ਦਿੱਤਾ ਤੇ ਜਦ ਤੱਕ ਇਸ ਦਾ ਸਤਿਕਾਰ ਕਰੋਗੇ ਧਰਮ ਅਰ ਪ੍ਰਤਾਪ ਬਣਿਆ ਰਹੇਗਾ। ਪੇਸ਼ ਕਬਜ ਉਸ ਛੋਟੀ ਤਲਵਾਰ ਨੂੰ ਕਹਿੰਦੇ ਹਨ ਜਿਸ ਦਾ ਕਬਜ਼ਾ ਭਾਵ ਮੁੱਠ ਹੱਥ ਵਿਚ ਫੜਨ ਵਾਲਾ ਉੱਪਰਲਾ ਹਿੱਸਾ ਸਾਹਮਣੇ ਲੱਕ ਵਾਲੀ ਪੇਟੀ ਵਿਚ ਹੋਵੇ। ਰਾਓ ਇਸ ਪੇਸ਼ਕਬਸ਼ ਦਾ ਸਨਮਾਨ ਕਰਨ ਲੱਗ ਪਿਆ ਜਿਸ ਨਾਲ ਕਿ ਪੇਸ਼ਕਬਸ਼ ਦੇ ਦੇਣ ਹਾਰ ਦਾਤਾ ਸ੍ਰੀ ਗੁਰੂ ਜੀ ਨਾਲ ਦਾ ਪਿਆਰ ਪੈ ਗਿਆ ਗਿਆਨੀ ਗਿਆਨ ਸਿੰਘ ਜੀ ਆਪਣੀ ਤਵਾਰੀਖ ਵਿਚ ਲਿਖਦੇ ਹਨ ਕਿ ਹੁਣ ਤੱਕ ਰਾਓ ਦੀ ਸੰਤਾਨ ਨੇ ਇਹ ਪੇਸ਼ਕਬਜ਼ ਸਤਿਕਾਰ ਨਾਲ ਰੱਖਿਆ ਹੋਇਆ ਹੈ। ਲਾਉਡੇ ਪਹਿਰ ਸਤਿਗੁਰੂ ਅਚਾਨਕ ਅਤਾਵਲੇ ਹੋ ਕੇ ਟੁਰ ਪਏ ਤਦ ਸਾਰੇ ਡੇਰੇ ਵਿਚ ਕੂਚ ਬੋਲ ਪਿਆ। ਰਾਣੀ ਕਾ ਰਾਏਪੁਰ ਪੌਂਟੇ ਤੋਂ ਤੁਰ ਕੇ ਜੋ ਕੱਚਾ ਰਾਹ ਕੀਰਤਪੁਰ ਜਾ ਪਹੁੰਚਦਾ ਹੈ ਉਸ ਪਰ 35-40 ਮੀਲ ਦੀ ਵਿੱਥ ਤੇ ਰਾਏਪੁਰ ਨਗਰ ਹੈ। ਉਸ ਨੂੰ ਹੁਣ ਵੀ ਰਾਣੀ ਕਾ ਰਾਏਪੁਰ ਆਖਦੇ ਹਨ। ਇਹ ਰਾਏਪੁਰ ਕੋਟ ਟਾਬਰੇ ਤੋਂ 3-4 ਮੀਲ ਕੁ ਦੱਸੀ ਦਾ ਹੈ। ਇੱਥੇ ਇਕ ਰਾਣੀ ਰਾਜ ਕਰਦੀ ਸੀ ਤੇ ਉਸਦਾ ਪੁੱਤਰ ਟਿੱਕਾ ਸਾਹਿਬ ਅਜੇ ਨਾਬਾਲਗ ਸੀ। ਨਾਬਾਲਗ ਉਸਨੂੰ ਕਹੀਦਾ ਹੈ ਜੋ ਅਜੇ ਜਵਾਨੀ ਵਿਚ ਨਾ ਪਹੁੰਚਿਆ ਹੋਵੇ। ਸਾਡੇ ਭਾਰਤ ਦੇ ਸਰਕਾਰੀ ਕਾਨੂੰਨ ਮੁਜਬ 18 ਸਾਲ ਤੋਂ ਛੋਟਾ ਲੜਕਾ ਨਾਬਾਲਗ ਹੁੰਦਾ ਹੈ। ਰਾਣੀ ਨੂੰ ਗੁਰੂ ਘਰ ਦੀ ਵਡਿਆਈ ਸਮਝ ਵਿਚ ਆ ਗਈ ਹੋਈ ਸੀ ਤੇ ਗੁਰੂ ਚਰਨਾਂ ਨਾਲ ਪ੍ਰੇਮ ਪੈ ਗਿਆ ਸੀ। ਉਹ ਮੁੱਦਤਾਂ ਤੋਂ ਦਰਸ਼ਨਾਂ ਨੂੰ ਤਰਸਦੀ ਸੀ। ਉਸਨੇ ਬੜੇ ਅਦਬ ਤੇ ਸਤਿਕਾਰ ਨਾਲ ਸਾਰੇ ਡੇਰੇ ਦਾ ਪ੍ਰਬੰਧ ਸ਼ਾਹੀ ਕਰ ਦਿੱਤਾ। ਗੁਰੂ ਜੀ ਨੂੰ ਪ੍ਰਸ਼ਾਦ ਛਕਾਇਆ ਕਿਲੇ ਵਿਚ ਜੈਸਾ ਕਿ ਲਿਖਿਆ ਹੈ। ਦਰਵਾਜੇ ਤੇ ਆਪ ਆ ਕੇ ਰਾਣੀ ਨੇ ਗੁਰੂ ਆਰਤੀ ਉਤਾਰੀ। ਗੁਰੂ ਜੀ ਨੂੰ ਚੰਨਣ ਚੌਂਕੀ ਉਤੇ ਬਿਠਾ ਚਰਨ ਤੋਂ ਪੁੱਤਰਾਂ ਸਮੇਤ ਚਰਨਾਮ੍ਰਿਤ ਲਿੱਤਾ ਤੇ ਗੁਰਮੁਖ ਹੋਏ। ਚਰਨਾਮ੍ਰਿਤ ਦਾ ਅਰਥ ਹੈ ਗੁਰੂ ਜੀ ਦੇ ਪਵਿੱਤਰ ਚਰਨਾਂ ਦਾ ਅੰਮ੍ਰਿਤ, ਉਹ ਪਵਿੱਤਰ ਜਲ ਜਿਸ ਨਾਲ ਸ੍ਰੀ ਗੁਰੂ ਜੀ ਦੇ ਪਿਆਰੇ ਪਿਆਰੇ ਚਰਨ ਧੋਤੇ ਹੋਣ। ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦਾ ਅੰਮ੍ਰਿਤ ਛਕਾਉਣ ਤੱਕ ਗੁਰੂ ਘਰ ਵਿਚ ਚਰਨਾਮ੍ਰਿਤ ਲੈ ਕੇ ਹੀ ਲੋਕੀ ਸਿੱਖ ਬਣਦੇ ਹੁੰਦੇ ਸਨ। ਸਿੱਖ ਬਣਨਾ ਹੁੰਦਾ ਹੈ ਸਿੱਖੀ ਦੇ ਸਬਕ, ਗੁਰਬਾਣੀ ਪੜਨਾ, ਨਾਮ ਜਪਣਾ, ਸੇਵਾ, ਉਪਕਾਰ, ਦਾਨ ਆ ਚੰਗੇ ਕੰਮ ਕਰਨ ਲੱਗ ਪੈਣਾ ਤੇ ਗੁਰੂ ਜੀ ਦੇ ਹੁਕਮਾਂ ਤੇ ਚੱਲਣਾ। ਇਹ ਸਬਕ ਪਕਾਉਣ ਵਾਲੇ ਸਿੱਖ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਗੁਰਮੁਖ ਕਹੀਦੇ ਹਨ। ਖੱਟ ਰਸ, ਛੇ ਰਸਾਂ ਵਾਲੇ ਸਵਾਦੀ ਭੋਜਨ ਸਭ ਨੂੰ ਛਕਾਏ। ਆਪ ਗੁਰੂ ਕਾ ਸੀਤ ਪ੍ਰਸਾਦ ਸ੍ਰੀ ਗੁਰੂ ਜੀ ਦੇ ਆਪਣੇ ਥਾਲ ਵਿਚੋਂ ਸ੍ਰੀ ਗੁਰੂ ਜੀ ਨੇ ਆਪਣੇ ਥਾਲ ਵਿਚੋਂ ਪ੍ਰਸਾਦ ਛਕਿਆ। ਬੜਾ ਚੰਗਾ ਇਕ ਘੋੜਾ 1100 ਰੁਪਇਆ ਗੁਰੂ ਕੀ ਨਜ਼ਰ ਭੇਟਾ ਕੀਤਾ। 2-2 ਰੁਪਈਏ ਸਾਰੀ ਸੰਗਤ ਨੂੰ ਦਿੱਤੇ। ਮਾਈਆਂ ਨੂੰ ਤ੍ਰੈ ਕੱਪੜੇ ਸੂਟ ਅਰਪੇ ਭੇਟਾ ਕੀਤੇ। ਗੁਰੂ ਸਾਹਿਬ ਨੇ ਉਸ ਦੇ ਪੁੱਤਰ ਨੂੰ ਸਿਰੋ ਪਾਓ, ਇਕ ਢਾਲ, ਇਕ ਤਲਵਾਰ ਤੇ ਰਾਣੀ ਨੂੰ ਪੋਥੀ ਬਖਸ਼ੀ। ਬਚਨ ਕੀਤਾ, ਕੇਸ ਰੱਖੋ, ਜਗਤ ਝੂਠ ਤੰਬਾਕੂ ਤਿਆਗੋ, ਸ਼ਸਤਰ ਵਿਦਿਆ ਸਿੱਖੋ, ਅਕਾਲ ਪੁਰਖ ਦੀ ਰਜਾ ਵਿਚ ਹਾਨ ਲਾਭ ਜੋ ਕੁਝ ਹੋਵੇ ਉਸ ਵਿਚ ਪ੍ਰਸੰਨ ਰਹੋ। ਇਹ ਉਪਦੇਸ਼ ਦ੍ਰਿੜ ਪੱਕਾ ਕਰਾ। ਗੁਰੂ ਜੀ ਉਥੋਂ ਵਿਦਾ ਹੋ ਕੇ 4 ਕੋਹ ਟੇਡੇ ਪਿੰਡ ਜਾ ਉਤਰੇ। ਲੋਕਾਂ ਨੇ ਯਥਾ ਯੋਗ ਆਪਣੇ ਵਿੱਤ ਮੁਜਬ ਸੇਵਾ ਕੀਤੀ। ਵਿੱਤ ਕਹੀਦਾ ਹੈ ਭਈ ਜਿੰਨੀ ਆਪਣੀ ਕਦਰ ਹੋਵੇ, ਤਾਕਤ ਹੋਵੇ, ਜਿਤਨੀ ਗੁਰੂ ਕੀ ਬਖਸ਼ੀ ਮਾਇਆ ਤੇ ਪਦਾਰਥ ਹੋਣ ਉਸ ਵਿਚੋਂ ਆਪਣੇ ਲੋੜੀਂਦੇ ਖਰਚ ਚਲਾ ਕੇ ਤਾਕਤ ਅਨੁਸਾਰ ਕੁਝ ਹਿੱਸਾ ਦੇਣਾ। ਉਂਜ ਗੁਰੂ ਕੇ ਸਿੱਖਾਂ ਨੂੰ ਆਪਣੀ ਧਰਮ ਦੀ ਕਮਾਈ ਕਰਕੇ ਉਸ ਕਮਾਈ ਦਾ 10ਵਾਂ ਹਿੱਸਾ ਗੁਰੂ ਜੀ ਨੂੰ ਭੇਟਾ ਕਰਨ ਜਾਂ ਜਿਨ੍ਹਾਂ ਭਲੇ ਕੰਮਾਂ ਉਤੇ ਗੁਰੂ ਜੀ ਖੁਸ਼ ਹੁੰਦੇ ਹਨ ਖਰਚ ਕਰਨ ਦਾ ਹੁਕਮ ਹੈ। ਉਧਰ ਰਾਣੀ ਤਾਂ ਗੁਰੂ ਕਾ ਖੰਡਾ ਢਾਲਾ ਪੁਸਤਕ ਪਲੰਘ ਤੇ ਰੱਖ ਕੇ ਹਮੇਸ਼ ਧੂਪ ਦੀਪ ਕਰਦੀ ਹੋਈ ਓੜਕ ਅਖੀਰ ਸ਼ਬਦ ਦਾ ਅਭਿਆਸ ਕਰਕੇ ਸ਼ਬਦ ਰੂਪ ਹੋ ਗਈ। ਭਾਵ ਨਾਮ ਜਪਦਿਆਂ ਜਪਦਿਆਂ ਉਸਦੀ ਨਾਮ ਵਿਚ ਐਸੀ ਲਿਵ ਲੱਗ ਗਈ ਕਿ ਮਾਨੋ ਉਹ ਸ਼ਬਦ ਦਾ ਰੂਪ ਹੋ ਗਈ ਤੇ ਉਸਦੀ ਸੰਤਾਨ ਹੁਣ ਤੱਕ ਰਾਜੇ ਤੇ ਸਤਿਗੁਰੂ ਜੀ ਦੇ ਬਖਸ਼ੇ ਸ਼ਸਤਰਾਂ ਦੀ ਪੂਜਾ ਕਰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਰਾਣੀ ਦਾ ਰਾਜਾ ਚਾਹੁੰਦਾ ਸੀ। ਗੁਰੂ ਸਾਹਿਬ ਆਉਂਦੇ ਸੁਣ ਕੇ ਡਰਦਾ ਕਿਤੇ ਜਾ ਲੁਕਿਆ ਸੀ, ਪਰ ਰਾਣੀ ਨੇ ਗੁਰੂ ਜੀ ਦੀ ਆਉ ਭਗਤ ਸੱਚੇ ਸਿੱਖਾਂ ਵਾਂਗੂ ਕੀਤੀ। ਪਿਆਰ ਸਤਿਕਾਰ ਨਾਲ ਵੱਡਿਆਂ ਨੂੰ ਜੀ ਆਇਆ, ਨਿਮਰਤਾ ਨਾਲ ਕਹਿਣ ਤੇ ਸੇਵਾ ਕਰਨ ਨੂੰ ਆਓ ਭਗਤ ਆਖੀਦਾ ਹੈ। ਸੇਵਾ ਕਰਕੇ ਗੁਰੂ ਜੀ ਤੋਂ ਰਾਣੀ ਨੇ ਵਰਦਾਨ ਲਿੱਤੇ। ਸ੍ਰੀ ਗੁਰੂ ਜੀ ਤਾਂ ਉੱਚੇ ਤੇ ਸੁੱਚੇ ਸੰਤਾਂ ਨੂੰ ਖੁਸ਼ ਕਰਕੇ ਜੋ ਅਸੀਸਾਂ ਲਈ ਦੀਆਂ ਹਨ ਉਨ੍ਹਾਂ ਨੂੰ ਵਰਦਾਨ ਲਈ ਕਹੀਦਾ ਹੈ। ਇਸ ਨਗਰੀ ਨੂੰ ਰਾਣੀ ਦਾ ਰਾਏਪੁਰ ਆਖਦੇ ਹਨ। ਇਸ ਤੋਂ ਜਾਪਦਾ ਹੈ ਕਿ ਇਹ ਨਗਰੀ ਪ੍ਰਸਿੱਧ ਮਸ਼ਹੂਰ ਰਾਣੀ ਦੇ ਰਾਜ ਕਰਨ ਕਰਕੇ ਹੋਈ ਹੋਣੀ ਹੈ। ਇਸ ਰਾਣੀ ਦੇ ਪ੍ਰੇਮ ਦਾ ਪ੍ਰਸੰਗ ਕਲਗੀਧਰ ਚਮਤਕਾਰ ਵਿਚ ਵਿਸਥਾਰ ਨਾਲ ਭਾਵ ਖੋਲ ਕੇ ਵਧੇਰੇ ਹਾਲ ਵਾਲਾ ਛਪ ਚੁੱਕਾ ਹੈ।